ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸੇਖਾ ਚਾਉ ਚੱਕਿਆ ਚਾਉ ਵਾਇਆ ਇਹੋ ਮਨ ਇਕਤ ਘਰ ਆਣਾ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸੇਖਾ ਚਾਉ ਚੱਕਿਆ ਚਾਉ ਵਾਇਆ ਇਹੋ ਮਨ ਇਕ ਘਰ ਆਣਾ ਇਹ ਹੜ ਦੀ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਢਹਿ ਪਾਉ ਸਭ ਕਿਛ ਜਾਣੈ ਜਾਣਾ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕਾ ਭਾਣੈ ਭੀ ਚਲਹਿ
ਵਿਚਾਂ ਦੇ
ਸੁੰਦਰੋ ਤਥਾ ਘਰਾਂ ਵਿੱਚ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਜਗਤ ਜਲੰਧਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮ ਸ੍ਰੀ ਮੁਖਵਾਦ ਸਮੁੱਚੀ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਜਦੋਂ ਗੋਲਦੇ ਖੱਤਰੀ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਫਰਿਆਦ ਕੀਤੀ, ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਮੇਰਾ ਉਜੜਿਆ ਹੋਇਆ ਥੇ ਨਗਰ ਦੁਬਾਰਾ ਆਬਾਦ ਕਰੋ। ਗੋਲਦੇ ਖੱਤਰੀ ਦੀ ਬੇਨਤੀ ਪ੍ਰਵਾਨ ਕਰਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਤਿਗੁਰੂ ਜੀ ਨੂੰ ਹੁਕਮ ਕੀਤਾ ਜਾਓ ਇਹਨਾਂ ਦੇ ਨਾਲ ਇਹਨਾਂ ਦਾ ਉਜੜਿਆ ਹੋਇਆ ਨਗਰ ਥੇ ਦੁਬਾਰਾ ਵਸਾਉਣਾ ਕਰੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਜੀ ਦਾ ਹੁਕਮ ਮੰਨ ਕੇ ਗੋਲਦੇ ਖੱਤਰੀ ਦੇ ਨਾਲ ਗਏ ਔਰ ਹਜ਼ੂਰ ਨੇ ਅਰਦਾਸ ਕਰਕੇ ਸੰਗਤ ਜੀ ਗੋਲਵਾਲ ਆਬਾਦ ਕੀਤਾ। ਜਦੋਂ ਗੋਲਵਾਲ ਆਬਾਦ ਹੋਇਆ ਤਾਂ ਗੋਲਵਾਲ ਸਾਹਿਬ ਜੀ ਦੇ ਅੰਦਰ ਕਈ ਤਰ੍ਹਾਂ ਦੇ ਲੋਕ ਆ ਕੇ ਵਸੇ। ਪਰ ਜਿਨ੍ਹਾਂ ਦੇ ਵਿੱਚ ਗੋਲਦੇ ਖੱਤਰੀ ਦੀ ਔਲਾਦ ਵੀ ਸੀ ਤੇ ਗੋਲਦਵਾਲ ਸਾਹਿਬ ਜੀ ਦੇ ਅੰਦਰ ਇਹ ਨਵਾਂ ਨਗਰ ਆਬਾਦ ਹੋਣ ਕਰਕੇ ਸੰਗਤ ਜੀ ਸ਼ੇਖ ਮੁਸਲਮਾਨ ਜਾਤੀ ਵਿੱਚੋਂ ਨੇ ਇਹਦੀ ਗੋਲਦਵਾਲ ਸਾਹਿਬ ਆਣ ਵਸੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਗੁਰਪਾ ਆਜ਼ਾਦੀ ਪ੍ਰਾਪਤ ਕਰਕੇ ਗੋਇੰਦਵਾਲ ਸਾਹਿਬ ਆ ਗਏ। ਇੱਥੇ ਬੇਅੰਤ ਸਿੱਖ ਸੰਗਤਾਂ ਜੁੜਦੀਆਂ, ਦੀਵਾਨ ਸਜਦੇ, ਗੁਰੂ ਕੀ ਬਾਣੀ ਦਾ ਕੀਰਤਨ, ਇਸੇ ਤਰ੍ਹਾਂ ਗੁਰਮਤਿ ਵਿਚਾਰਾਂ ਹੁੰਦੀਆਂ। ਸਤਿਗੁਰੂ ਜੀ ਨਵੀਆਂ ਆਈਆਂ ਸੰਗਤਾਂ ਨੂੰ ਪਾਵਨ ਗੁਰ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਅਤੇ ਸੰਗਤ ਜੀ ਗੁਰੂ ਘਰ ਅੰਦਰ ਵੀ ਚੱਲਦਾ ਮਰਵਾਹ ਕਤਰੀਆਂ ਨੇ ਸ਼ੇਕਾਂ ਦੇ ਮੁੰਡਿਆਂ ਨੂੰ ਚੁੱਕਿਆ, ਕਹਿਣ ਲੱਗੇ ਇਹ ਧਰਤੀ ਸਾਡੀ ਹੈ ਤੇ ਗੁਰੂ ਅਮਰਦਾਸ ਜੀ ਦੇ ਇੱਥੇ ਹੁਣ ਕਬਜ਼ਾ ਕਰ ਲਿਆ ਹੈ ਤੇ ਤੁਸੀਂ ਇਹਨਾਂ ਨੂੰ ਤੰਗ ਕਰੋ। ਸੰਗਤ ਜੀ ਇਤਿਹਾਸ ਦੇ ਅੰਦਰ ਸਾਇਆ ਹੈ ਸ਼ੇਖਾਂ ਦੇ ਮੁੰਡੇ ਮਰਵਾਹੇ ਖੱਤਰੀਆਂ ਦੇ ਚੁੱਕੇ ਚੁਕਾਏ ਗੁਰਸਿੱਖਾਂ ਨੂੰ ਤੰਗ ਕਰਨ ਲੱਗ ਪਏ। ਜਦੋਂ ਗੁਰਸਿੱਖ ਬਿਆਸ ਦਰਿਆ ਤੋਂ ਘੜਿਆਂ ਦੇ ਵਿੱਚ ਜਲ ਭਰ ਕੇ ਲਿਆਉਂਦੇ ਤੇ ਸ਼ੇਖਾਂ ਦੇ ਮੁੰਡੇ ਗੁਲੇਲੇ ਮਾਰ ਕੇ ਘੜੇ ਤੋੜ ਦਿੰਦੇ, ਸਿੱਖਾਂ ਨੇ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਸ਼ੇਖਾਂ ਦੇ ਮੁੰਡੇ ਬਹੁਤ ਤੰਗ ਕਰਦੇ ਨੇ, ਅਸੀਂ ਲੰਗਰ ਵਾਸਤੇ ਗੁਰੂ ਕੀ ਸੰਗਤ ਵਾਸਤੇ ਘੜਿਆਂ ਵਿੱਚ ਜਲ ਭਰ ਕੇ ਲਿਆਉਂਦੇ ਹਾਂ, ਮਹਾਰਾਜ ਗੁਲੇਲੇ ਮਾਰ ਕੇ ਘੜੇ ਤੋੜ ਦਿੰਦੇ ਨੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਚਲੋ ਤੁਸੀਂ ਮਸ਼ਕਾਂ ਦੇ ਵਿੱਚ ਜਲ ਲਿਆਇਆ ਕਰੋ। ਸੰਗਤ ਜੀ ਗੁਰੂ ਕੇ ਸਿੱਖ ਮਸ਼ਕਾਂ ਵਿੱਚ ਜਲ ਲਿਆਉਣ ਲੱਗ ਪਏ। ਕੁਝ ਸਮੇਂ ਤੋਂ ਬਾਅਦ ਸ਼ੇਖਾਂ ਦੇ ਮੁੰਡਿਆਂ ਨੇ ਤੀਰ ਕਮਾਨ ਲੈ ਕੇ ਉਹ ਮਸ਼ਕਾਂ ਵਿੰਨਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖਾਂ ਨੇ ਫਿਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਗਾਗਰਾ ਚ ਜਲ ਲਿਆਇਆ ਕਰੋ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਗੁਰਸਿੱਖ ਗਾਗਰਾਂ ਦੇ ਸੰਗਤ ਜੀ ਜਲ ਲਿਆਉਣ ਲੱਗ ਪਏ। ਕੁਛ ਸਮਾਂ ਸ਼ਾਂਤੀ ਨਾਲ ਲੰਘਿਆ ਪਰ ਆਖਰ ਸ਼ੇਖਾਂ ਦੇ ਮੁੰਡਿਆਂ ਨੇ ਫਿਰ ਇੱਟੇ ਰੋੜੇ ਮਾਰ ਕੇ ਗਾਗਰਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਇਹ ਗਾਗਰਾਂ ਵੀ ਭੰਨੀ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਨੀ ਗੁਰਸਿੱਖੋ, ਕਰਤਾਰ ਭਲੀ ਕਰੇਗਾ। ਇੱਕ ਦਿਨ ਹਜ਼ੂਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੰਗਤ ਜੀ ਟਹਿਲ ਰਹੇ ਸੀ ਤੇ ਸ਼ੇਖਾਂ ਦਾ ਵੱਡ ਪੁਰਖਾ ਸਤਿਗੁਰਾਂ ਦੇ ਕੋਲ ਆਇਆ सतगुरु पातशाह जी ने उस छेक संबोधन करके इस पावन शब्द राही उपदेश बेड़ा किया। दो शब्द सतगुरु ने उच्चारण किए ने, एक बिहावड़े की वार विच है ते एक जो अज आप बख्शिश हुई है ये सोरठ की वार विच है। सतगुरु जी जो बिहावड़े की वार विच है जी गुरु ने कहा सेका अंदरों जोर छड तू भौ कर झल गवाए। ये बिहावड़े की वार विच हजूर ने शेख नूं समझाउणा कीता ते अज इस पावन शब्द राही सतगुरु जी शेख नूं समझाउंदे ने। आओ प्यार सहित मन बिरतियां नूं एकाग्र करके सतगुरां दे पावन श्री लोकनाथ दी विचार सांझी करिए जी।
सतनाम श्री वाहिगुरु साहिब जी। श्लोक महला तीजा। सेखा चाओ चक्या चाओ आया।
सतगुरु जी अराग सोरठ दी वार विच सतगुरु गुरु अमरदास सच्चे पातशाह जी दे दो श्लोक ने अते पौड़ी धन गुरु रामदास पातशाह जी दी उच्चारण कीती हुई है, क्योंकि सोरठ दी वार दी अहमता गुरु रामदास जी ने कीती है। सोरठ वार महले चौथे की है और सतगुरु पातशाह जी ने संगत जी इस शब्द राही शेख नूं उपदेश दिता है और ये पावन शब्द श्री गुरु ग्रंथ साहिब जी दे अंग 646 ते 47 ते सुभाए महान
सेखा चाओ चक्या चाओ आया।
सतगुरु पातशाह जी कह मैंने ही शेख चाओ चक्या। चाओ का अर्थ चार, चक्या का अर्थ चार चक, जिन्हों आप चार दिशावां भी कहते हैं, उत्तर दक्षिण पश्चिम पूर्व। सतगुरु पातशाह जी कहते ने इन्हां चौहां चक्कां दे विच चौहां दिशावां दे विच जाड़े पछाणे अते विद्वानों ने इहदा दूजा अर्थ यह नहीं कीता। चार चार का अर्थ पुनः, उचक्या का अर्थ चोर। चौहां चक्कां दे विच ठगियां मारन वाले, चोरियां करन वाले, लोकां नाल ज्यादतियां करन वाले। सतगुरु पातशाह जी ने हजूर ने कहा हे शेख तू चौहां चक्कां दे विच बन्निया परमन्निया है। ਸਿੱਖਾਂ ਤੇ ਚੜ੍ਹਾਈ ਕਰਕੇ ਆਇਆ ਹੈ ਤੇ ਸਾਡੇ ਸਿੱਖਾਂ ਨੂੰ ਤੰਗ ਕਰਦਾ ਹੈ ਤੇ ਸਮਝ ਜੇ ਤੂੰ ਤੰਗ ਕਰੇਗਾ ਤੇ ਫਿਰ ਏਕਤਾ ਬਰਕਰਾਰ ਨਹੀਂ ਰਹੇਗੀ ਕਿ ਅਗਰ ਸਿੱਖਾਂ ਨੇ ਅੱਗੇ ਚੂੜੀਆਂ ਤੇ ਤਾਜੀਆਂ ਨਹੀਂ ਸਮਝਦੀ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜੇ ਤੂੰ ਸਾਡੇ ਸਿੱਖਾਂ ਨੂੰ ਤੰਗ ਕਰੇਗਾ ਤੇ ਫਿਰ ਜਿਹੜਾ ਤੁਸੀਂ ਏਕਤਾ ਦਾ ਨਾਅਰਾ ਲਾਉਂਦੇ ਹੋ ਫਿਰ ਤੁਹਾਡੀ ਸਾਡੀ ਏਕਤਾ ਨਹੀਂ ਰਹੇਗੀ ਤੇ ਜੇ ਤੁਸੀਂ ਏਕਤਾ ਰੱਖਣੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚੌ ਵਾਇਆ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਕੀਤਾ ਚੰਚਲ ਇਹ ਜਿਹੜਾ ਤੁਹਾਡਾ ਮਨ ਚੰਚਲ ਹੈ ਨਾ ਇਸ ਚੰਚਲ ਮਨ ਤੇਹੋ ਮਨ ਇੱਕ ਧਾਰਿਆਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਸ਼ੇਖ ਇਸ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ ਸਾਰਿਆਂ ਨਾਲ ਏਕਤਾ ਬੜਾ ਗੁਰੂ ਕੇ ਸਿੱਖਾਂ ਨਾਲ ਵੀ ਏਕਤਾ ਬੜਾ ਏਕਤਾ ਕਹਿਣ ਦੇ ਨਾਲ ਏਕਤਾ ਨਹੀਂ ਹੋਣੀ ਜਿੰਨਾ ਚਿਰ ਤੂੰ ਅੰਦਰੋਂ ਵੈਰ ਭਾਵ ਨਹੀਂ ਛੱਡੇਗਾ ਉਹਨਾਂ ਚਿਰ ਸਾਡੀ ਤੇਰੀ ਕਾਹਦੀ ਏਕਤਾ ਹੈ ਸਤਿਗੁਰੂ ਜੀ ਕਹਿੰਦੇ ਨੇ ਹੇ ਸ਼ੇਖ ਤੂੰ ਚੁੱਕਿਆ ਚੁਕਾਇਆ ਚੰਚਲ ਮਨ ਕਰਕੇ ਸਾਡੇ ਸਿੱਖਾਂ ਨਾਲ ਵੈਰ ਭਾਵਨਾ ਕਰਦਾ ਹੈ ਪਰ ਇਸ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ ਸਾਰਿਆਂ ਨਾਲ ਪਿਆਰ ਕਰਿਆ ਕਰ ਠੀਕ ਹੈ ਕਿ ਤੇਰੀ ਚੌਹਾਂ ਚੱਕਾਂ ਦੇ ਵਿੱਚ ਜਾਣ ਪਛਾਣ ਹੈ ਲੋਕ ਤੇਰੀ ਗੱਲ ਮੰਨਦੇ ਨੇ ਪਰ ਜੇ ਤੂੰ ਇੱਕ ਤਬਕੇ ਨਾਲ ਇੱਕ ਧਰਮ ਦੇ ਲੋਕਾਂ ਨਾਲ ਈਰਖਾ ਕਰੇਗਾ ਵੈਰ ਕਰੇਗਾ ਤੇ ਫਿਰ ਇਹ ਏਕਤਾ ਨਹੀਂ ਰਹੇਗੀ ਜੇ ਤੂੰ ਏਕਤਾ ਰੱਖਣੀ ਹੈ ਤੇ ਫਿਰ ਤੂੰ ਏਕਤਾ ਦੇ ਘਰ ਵਿੱਚ ਆਪਣੇ ਮਨ ਨੂੰ ਲਿਆਉਣਾ ਕਰ ਇਹਦਾ ਅੰਤਰੀ ਵਰਤ ਵੀ ਵਰਣਨ ਕੀਤਾ ਸਿੱਖਾਂ ਤੋਂ ਅਰਥ ਹੈ ਚੰਗਾ ਜੀ ਸਿੱਖਿਆ ਲੈਣ ਵਾਲਾ ਇਹ ਸਿੱਖਿਆ ਲੈਣ ਵਾਲੇ ਤੇ ਜਿਹੜਾ ਤੇਰਾ ਚੰਚਲ ਮਨ ਹੈ ਨਾ ਇਹ ਚੌਵਾਇਆ ਰਹਿੰਦਾ ਹੈ ਤੁਰਦਾ ਰਹਿੰਦਾ ਹੈ ਇਹਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ ਇਹਨੂੰ ਟਕਾਉਣਾ ਕਰ ਹੜ ਤੇ ਹੜ ਛੱਡ ਤੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਧਰ ਤੇ ਉੱਧਰ ਦੀਆਂ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਬੜੀਆਂ ਬੜਾ ਮਾਰਦਾ ਸਤਿਗੁਰੂ ਜੀ ਕਹਿੰਦੇ ਛੱਡ ਕਿੱਥੇ ਤੇਰੀਆਂ ਫੜਾਂ ਨਹੀਂ ਚੱਲਣੀਆਂ ਇਹ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਤਰ ਵਾਲੇ ਨਿਤ ਪ੍ਰੇਮੀ ਵਾਲੀ ਪੜਨ ਵਾਲੇ ਪਰਮੇਸ਼ਰ ਤੇ ਭਰੋਸਾ ਰੱਖਣ ਵਾਲੇ ਨੇ ਤੇ ਤੇਰੀਆਂ ਫੜਾਂ ਇਹਨਾਂ ਗਾੜੀ ਨੂੰ ਚੱਲਣੀ ਤੇਹੜ ਛੱਡ ਤੂੰ ਇੱਧਰ ਤੇ ਉੱਧਰ ਦੀਆਂ ਜਿਹੜੀਆਂ ਤੂੰ ਗੱਲਾਂ ਮਾਰਦਾ ਨਾ ਇਹ ਛੱਡ ਮਹਾਰਾਜ ਸਾਹਿਬ ਜੀ ਕਹਿੰਦੇ ਮੁਰਗੇ ਤੇਰੇ ਵਰਗੇ ਨਾ ਛੇਤੀ ਦਾ ਹੱਥ ਵੀ ਜੋੜਨ ਲੱਗ ਪੈਂਦੇ ਨੇ ਫਿਰ ਤੇਰੇ ਵਰਗੇ ਮੁਆਫੀਆਂ ਵੀ ਮੰਗਣ ਲੱਗ ਪੈਂਦੇ ਨੇ ਹੁਣ ਤੂੰ ਫੜਾ ਮਾਰੀ ਜਾਂਦਾ ਕਈਆਂ ਲੋਕਾਂ ਨੂੰ ਆਦਤ ਹੁੰਦੀ ਹੈ ਨਾ ਜਾਂਦੇ ਨੇ। ਕਿਸੇ ਨੇ ਪੁੱਛਿਆ ਵੀ ਤੂੰ ਬੜੀਆਂ ਬਰਕਾਂ ਮਾਰਦਾ ਸੀ, ਕਹਿੰਦਾ ਮੈਂ ਸਾਂਝ ਸਾਂ। ਕਹਿੰਦਾ ਹੁਣ ਏਡੀ ਜੁੱਤੀ ਹੱਥ ਜੋੜਨ ਲੱਗ ਪਿਆ ਗਰਕ ਗਿਆ, ਕਹਿੰਦਾ ਗਊ ਦਾ ਜਾਇਆ ਵੀ ਹੋਇਆ ਹੈ। ਔਰ ਸਤਿਗੁਰੂ ਸ਼ੇਖ ਨੂੰ ਕਹਿੰਦੇ ਨੇ ਸ਼ੇਖਾ ਜਿਹੜੀਆਂ ਤੂੰ ਸ਼ੇਖੀਆਂ ਮਾਰਦਾ ਨਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੂੰ ਕਿੰਨੇ ਕੁ ਪਾਣੀ ਵਿੱਚ ਹੈ ਤੇ ਤੂੰ ਇੱਧਰ ਉੱਧਰ ਦੀਆਂ ਛੇਕੜੀਆਂ ਇਹ ਫੜਾਂ ਜਿਹੜੀਆਂ ਮਾਰਦਾ ਹੈ, ਇੱਧਰ ਉੱਧਰ ਦੀਆਂ ਜਿਹੜੀਆਂ ਤੂੰ ਗੱਲਾਂ ਕਰਦਾ ਨਾ, ਇਹਨਾਂ ਨੂੰ ਛੱਡ। ਗੁਰਕਾ ਸ਼ਬਦ ਪਛਾਣ, ਹਜ਼ੂਰ ਕਹਿੰਦੇ ਇਹਨਾਂ ਗੱਲਾਂ ਨੂੰ ਛੱਡ ਕੇ ਤੂੰ ਗੁਰੂ ਦਾ ਉਪਦੇਸ਼ ਚਾਨਣਾ ਕਰ। ਸਤਿਗੁਰ ਅੱਗਾ ਢਹਿ ਪਾਓ, ਧੰਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਢਹਿ ਪਾਓ ਦੇਵਤ, ਸਭ ਕੁਛ ਜਾਣਾ ਜਾਣ। ਸਤਿਗੁਰੂ ਜੀ ਅੰਤਰ ਜਾਮੀ ਨੇ, ਸਭ ਕੁਛ ਜਾਣਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਵਿਚਾਰਤ। ਸਤਿਗੁਰੂ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਤਾਂ ਸਾਰਿਆਂ ਦੇ ਘੱਟ ਘੱਟ ਦੀ ਗੱਲ ਵੀ ਜਾਣਦੇ ਨੇ, ਸਤਿਗੁਰੂ ਤੋਂ ਕੋਈ ਲੁਕੋ ਨਹੀਂ ਪੜਦਾ ਨਹੀਂ ਸੰਗਤ ਜੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਢਹਿ ਪਾਓ, ਫੜਾ ਨਾ ਮਾਰ, ਇਹ ਘਰ ਬੜਾ ਬਿਆ ਰੂਪ ਹੈ, ਫੜਾ ਮਾਰਨ ਵਾਲਿਆਂ ਨੂੰ ਇਹਨਾਂ ਨੇ ਛੱਡਿਆ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਸ਼ੇਖਾ ਤੇਰੀਆਂ ਇੱਥੇ ਫੜਾ ਫੋੜਾ ਨਹੀਂ ਚੱਲਣੀਆਂ, ਜੇ ਤਾਂ ਗੁਰੂ ਨਾਨਕ ਦੇ ਦਰ ਤੇ ਡਿੱਗ ਪਵੇਗਾ ਤੇ ਚੰਗਾ ਰਵੇਗਾ, ਤੇ ਨਹੀਂ ਤੇ ਹੁਣ ਭਾਈ ਸਾਨੂੰ ਵੀ ਅੱਗੜੋ ਅੱਗੋ ਹੱਥ ਟੁਕੜੇ ਪੈਣਗੇ। ਸਤਿਗੁਰੂ ਵੀ ਕਹਿੰਦੇ ਨੇ ਹੇ ਸ਼ੇਖ ਤੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਡਿੱਗ ਪਾਓ, ਗੁਰੂ ਸਾਹਿਬ ਜੀ ਸਭ ਕੋ ਜਾਰੀ ਜਾਣ, ਮਾਸਾ ਮਨਸਾ ਜਲਾਏ ਤੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਤੇਰੇ ਮਨ ਚ ਇੱਛਾ ਹੈ ਨਾ ਕਿ ਇਹ ਗੋਲਡਵਾਲ ਕੇਵਲ ਛੇਕਾ ਦਾ ਹੋਵੇ, ਇਹ ਇੱਛਾ ਨੂੰ ਅਤੇ ਜਿਹੜੀ ਤੇਰੇ ਮਨ ਵਿੱਚ ਮਨਸਦਾ ਹੈ ਵਿਕਾਰਾਂ ਦੀ, ਇਹਨਾਂ ਨੂੰ ਤੂੰ ਜਲਾਏ, ਤੂੰ ਇਹਨਾਂ ਨੂੰ ਸਾੜ ਦੇ। ਇੱਛਾ ਤੇ ਵਾਸ਼ਨਾ ਜਿਹੜੀ ਤੇਰੇ ਅੰਦਰ ਹੈ ਨਾ, ਜਲਾਏ ਤੂੰ ਇਹਨਾਂ ਨੂੰ, ਤੂੰ ਜਲਾ ਦੇ ਸਾੜ ਦੇ। ਹੋਏ ਰਹੋ ਮਹਿਮਾਨ, ਤੇ ਤੂੰ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਨਾ ਪ੍ਰਾਹੁਣਿਆਂ ਦੀ ਤਰ੍ਹਾਂ ਹੋ ਕੇ ਰਹਿਣਾ ਕਰ। ਜਿਹੜਾ ਪ੍ਰਾਹੁਣਾ ਨਾ ਜੀ ਉਹ ਮਾਣ ਨਹੀਂ ਕਰਦਾ, ਉਹ ਜਿਸ ਘਰ ਵਿੱਚ ਜਾਂਦਾ ਨਾ ਉਸ ਘਰ ਨੂੰ ਆਪਣਾ ਨਹੀਂ ਸਮਝਦਾ, ਉਹਨੂੰ ਪਤਾ ਹੈ ਕਿ ਮੈਂ ਇੱਥੇ ਚਾਰ ਦਿਨ ਰਹਿਣਾ। ਅਸੀਂ ਕਹਿੰਦੇ ਜੀ ਇਹ ਜੀਵ ਵੀ ਚਾਰ ਦਿਨਾਂ ਦਾ ਪ੍ਰਾਹੁਣਾ ਹੈ ਤੇ ਚੌਂ ਦਿਨਾਂ ਤੋਂ ਬਾਅਦ ਪ੍ਰਾਹੁਣਾ ਵੀ ਚਲੇ ਜਾਂਦਾ ਤੇ ਜੀਵ ਵੀ ਚਲੇ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਤੂੰ ਰਹੋ ਮਹਿਮਾਨ, ਹੇ ਸ਼ੇਖ ਤੂੰ ਭਾਈ ਪ੍ਰਾਹੁਣਿਆਂ ਦੀ ਤਰ੍ਹਾਂ ਹੋ ਕੇ ਰਹਿਣਾ ਕਰ। ਗੋਇੰਦਵਾਲ ਦੇ ਵਿੱਚ ਜਿਵੇਂ ਆਇਆ ਪ੍ਰਾਹੁਣਾ ਸਾਰਿਆਂ ਨਾਲ ਪਿਆਰ ਕਰਦਾ ਹੈ ਨਾ, ਤੇ ਜੇ ਕੋਈ ਪ੍ਰਾਹੁਣਾ ਆ ਕੇ ਉੜੀ ਪੁੜੀ ਕਰੇਗਾ ਜੀ ਫਿਰ ਉਹ ਕੁੱਟ ਖਾ ਕੇ ਜਾਂਦਾ ਨਾ, ਫਿਰ ਉਹ ਬਚ ਕੇ ਨਹੀਂ ਜਾਂਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹੇ ਸ਼ੇਖ ਜੇ ਵਾਹਿਗੁਰੂ ਨੇ ਤੈਨੂੰ ਗੋਇੰਦਵਾਲ ਦੀ ਧਰਤੀ ਦਿੱਤੀ ਹੈ ਨਾ ਲੱਸਣ ਵਾਸਤੇ, ਤੇ ਫਿਰ ਤੂੰ ਇੱਥੇ ਪ੍ਰਾਹੁਣਿਆਂ ਦੀ ਤਰ੍ਹਾਂ ਰਹੋ, ਸਾਰਿਆਂ ਨਾਲ ਪਿਆਰ ਕਰ, ਤੇ ਜੇ ਤੂੰ ਅੜੀਆਂ ਪੜੀਆਂ ਕੀਤੀਆਂ ਤੇ ਫਿਰ ਕੋਟੀ ਖਾਏਗਾ ਨਾ। ਸਤਿਗੁਰੂ ਪਾਤਸ਼ਾਹ ਜੀ ਦਰਸਾ ਰਹੇ ਨੇ
ਸਤਿਗੁਰ ਕਾ ਭਾਣਾ ਭੀ ਚਲ ਹੈ।
ਹਜ਼ੂਰ ਕਹਿੰਦੇ ਨੇ ਸ਼ੇਖ ਜੇ ਤੂੰ ਸਤਿਗੁਰੂ ਜੀ ਦੇ ਹੁਕਮ ਵਿਚ ਚੱਲੇ ਤੁਰੇ
ਦਰਗਹ ਪਾਵਨ ਮਾਣ
ਫਿਰ ਤੈਨੂੰ ਭਾਈ ਉਹ ਸੱਚੇ ਵਾਹਿਗੁਰੂ ਦੀ ਦਰਗਾਹ ਵਿਚ ਉਹਦੇ ਦਰਬਾਰ ਵਿਚ ਵੀ ਮਾਣ ਇੱਜ਼ਤ ਪ੍ਰਾਪਤ ਹੋਵੇਗੀ।
ਨਾਨਕ ਜੇ ਨਾਮ ਨਾ ਚੇਤਣੀ
ਹਜ਼ੂਰ ਕਤਲ ਕਰਦੇ ਨਹੀਂ ਭਾਈ ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ
ਧਿਗ ਪਹਿਨਣ ਧਿਗ ਖਾਣ।
ਹਜ਼ੂਰ ਕਹਿੰਦੇ ਨੇ ਉਨ੍ਹਾਂ ਦੇ ਪਹਿਨਣ ਜਿਹੜੇ ਵਰਨਸਵਰ ਨੇ ਵਸਤਰ ਪਹਿਨਦੇ ਨੇ ਕੱਪੜੇ ਪਹਿਨਦੇ ਨੇ ਉਨ੍ਹਾਂ ਦੇ ਐਸੇ ਪਹਿਨਣ ਨੂੰ ਵੀ ਧ੍ਰਿਗ ਹੈ। ਧ੍ਰਿਗ ਦੇ ਬਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਕਿਸੇ ਨੂੰ ਸੌ ਵਾਰ ਫਿੱਟੇ ਨੂੰ ਕਹੀਏ ਤੇ ਸੰਗਤ ਜੀ ਇੱਕ ਲਾਣਤ ਬਣਦੀ ਹੈ ਤੇ ਜੇ ਕਿਸੇ ਨੂੰ ਸੌ ਵਾਰ ਲਾਣਤ ਪਾਈਏ ਤੇ ਫਿਰ ਇੱਕ ਭ੍ਰਿਗ ਬਣਦੀ ਹੈ। ਇਹ ਵਿਦਵਾਨਾਂ ਦੀ ਵਿਚਾਰ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਵਰਨ ਸਵਰ ਨੇ ਕੱਪੜੇ ਤਾਂ ਪਹਿਨਦੇ ਨੇ ਪਰ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਉਹਨਾਂ ਦੇ ਐਸੇ ਪਹਿਨੇ ਹੋਏ ਵਸਤਰਾਂ ਨੂੰ ਵੀ ਧ੍ਰਿਗ ਹੈ ਅਤੇ ਫਿਰ ਉਹਨਾਂ ਦੇ 36 ਪ੍ਰਕਾਰ ਦੇ ਖਾਧੇ ਹੋਏ ਭੋਜਨਾਂ ਨੂੰ ਵੀ ਧ੍ਰਿਗ ਹੈ ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ। ਸੰਗਤ ਜੀ ਉਹਨਾਂ ਦੇ ਪਹਿਨੇ ਹੋਏ ਵਨ ਸੋਨੇ ਵਸਤਰ ਕਿਸੇ ਅਰਥ ਨਹੀਂ ਉਹਨਾਂ ਦੇ 36 ਪ੍ਰਕਾਰ ਦੇ ਸਵਾਦਲੇ ਖਾਧੇ ਹੋਏ ਭੋਜਨ ਕਿਸੇ ਅਰਥ ਨਹੀਂ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸਿਮਰਨ ਭਜਨ ਨਹੀਂ ਕਰਦੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਦਾ ਆਇਆ ਹੀ ਬੇਕਾਰ ਮਹੱਲਾ ਤੀਜਾ ਹਰ ਗੁਣਾ ਤੋੜ ਨਾ ਆਵਈ। ਸਤਿਗੁਰੂ ਜੀ ਦੂਜੇ ਸਲੋਕ ਵਿੱਚ ਕਤਲ ਕਰਦੇ ਨੇ ਵਾਹਿਗੁਰੂ ਦੇ ਗੁਣਾਂ ਦੀ ਤੋਟ ਘਾਟਾ ਨਹੀਂ ਆਉਂਦਾ
ਰਿਮਤ ਕਹਿਣ ਨਾ ਜਾਏ।
ਪਰਮੇਸ਼ਰ ਦੇ ਗੁਣਾਂ ਦੀ ਕੋਈ ਕੀਮਤ ਵੀ ਸੰਗਤ ਵੀ ਨਹੀਂ ਕਹਿ ਸਕਦਾ ਕੋਈ ਵੀ ਵਾਹਿਗੁਰੂ ਦੇ ਗੁਣਾਂ ਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ। ਕੋਈ ਵੀ ਕਹਿ ਸਕਦਾ ਕਿ ਵਾਹਿਗੁਰੂ ਦੇ ਇੰਨੇ ਕੁ ਗੁਣ ਨੇ ਤੇ ਇੰਨੀ ਕੁ ਕੀਮਤ ਸਾਡੇ ਤੇ ਬੇਅੰਤ ਵੀ ਪਾਰੋਪਕਾਰ ਪਰਮੇਸ਼ਰ ਨੇ ਕੀਤੇ ਨੇ ਪਰ ਉਹਦੀ ਅਸੀਂ ਕੀਮਤ ਨਹੀਂ ਕਹਿ ਸਕਦੇ।
ਨਾਨਕ ਗੁਰਮੁਖ ਹਰ ਗੁਣ ਰਵਾਏ।
ਹਜ਼ੂਰ ਕਤਲ ਕਰਦੇ ਨੇ ਜਿਹੜੇ ਗੁਰਮੁਖ ਨੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ
ਗੁਣ ਮਹਿ ਰਹਿ ਸਮਾਈ
ਅਤੇ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਉਹ ਸਮਾਏ ਰਹਿੰਦੇ ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਅੱਠੇ ਪੈਰ ਹੀ ਉਹਦੇ ਵਿੱਚ ਨਵਲੀਨ ਰਹਿੰਦੇ ਨੇ।
ਪੌੜੀ
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਪੌੜੀ
ਹਰ ਚੋਲੀ ਦੇਹ ਸਵਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਇਹ ਜਿਹੜੀ ਦੇਹ ਰੂਪੀ ਚੋਲੀ ਹੈ ਨਾ ਇਹ ਹਰੀ ਵਾਹਿਗੁਰੂ ਪਰਮੇਸ਼ਰ ਨੇ ਸਵਾਰਨ ਕੀਤੀ ਹੈ। ਜਿਵੇਂ ਸੱਤੇ ਤੇ ਬਲਵੰਡ ਦਾ ਜ਼ਿਕਰ ਕੀਤਾ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਜਿਸ ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਉਸ ਵਾਹਿਗੁਰੂ ਨੇ ਤੁਹਾਨੂੰ ਸਵਾਰਨਾ ਕੀਤਾ ਹੈ ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਦੇਹ ਰੂਪੀ ਚੋਲੀ ਹੈ ਨਾ ਜੀ ਇਹ ਵੀ ਹਰੀ ਵਾਹਿਗੁਰੂ ਪਰਮੇਸ਼ਰ ਨੇ ਸਵਾਰਨਾ ਕੀਤੀ ਹੈ।
ਸਾਡੇ ਬਾਜੀ ਭਗਤ ਕਰ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੱਢ ਨਾਮ ਕਢਾਈ ਦਾ ਪੈਦੀ ਨਾਮ ਪਹਿਨਣ ਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹਦੇ ਤੇ ਬ੍ਰਹਮਾ ਕਾਰ ਰੂਪੀ ਸੂਈ ਲੈ ਕੇ ਪ੍ਰੇਮ ਰੂਪੀ ਧਾਗਾ ਲੈ ਕੇ ਤੇ ਭਗਤੀ ਦੀ ਕਢਾਈ ਕਰਕੇ ਇਸ ਚੋਲੀ ਨੂੰ ਪਹਿਨਣਾ ਕਰ
ਪਾਠ ਲਗਾ
ਪਦ ਕਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੇ ਇਹਦੇ ਤੇ ਪਾਟ ਨਾਮ ਕੱਪੜੇ ਦਾ ਅਸਰ ਲੈ ਜੀ, ਜਿਵੇਂ ਕਿਸੇ ਦੇ ਕੱਪੜਿਆਂ ਨੂੰ 5 ਮੀਟਰ ਕੱਪੜਾ ਲੱਗਦਾ, ਕਿਸੇ ਦੇ ਨੂੰ 6 ਲੱਗਦਾ ਹੋਵੇ, ਜਾਂ ਕਿਸੇ ਨੂੰ ਵੱਧ ਵੀ ਲੱਗਦਾ ਹੋਵੇ, ਜਾਂ ਕਿਸੇ ਨੂੰ ਘੱਟ ਵੀ ਲੱਗਦਾ, ਪਰ ਹਜ਼ੂਰ ਕਹਿੰਦੇ ਜਿਹੜੀ ਇਹ ਦੇਹ ਰੂਪੀ ਚੋਲੀ ਹੈ ਨਾ ਜੀ, ਵਾਹਿਗੁਰੂ ਨੇ ਇਹਨੂੰ ਬਹੁਤ ਕੱਪੜਾ ਲਾਇਆ ਹੈ, ਬਹੁਤ ਬਹੁਤ ਵਿਭਾਗ ਕਰ ਤੇ ਬਹੁਤ ਤਰੀਕਿਆਂ ਨਾਲ ਬਹੁਤ ਵਿਧੀਆਂ ਦੇ ਨਾਲ ਸੰਗਤ ਜੀ ਇਹਨੂੰ ਚਮਕਾਉਣਾ ਕੀਤਾ। ਹੋਈ ਬੂਝਾ ਬੂਝਣ ਹਾਰਾ, ਕੋਈ ਬੁੱਝਣ ਵਾਲਾ ਸਮਝਣ ਵਾਲਾ ਹੀ ਇਸ ਗੱਲ ਨੂੰ ਸਮਝਦਾ। ਅੰਤਰ ਵਿਵੇਕ ਕਰ, ਜਿਨ੍ਹਾਂ ਦੇ ਹਿਰਦੇ ਵਿੱਚ ਸੰਗਤ ਜੀ ਵਿਵੇਕ ਹੈ, ਵਿਵੇਕ ਭਰਤ ਗਿਆਨ, ਵਿਵੇਕ ਭਰਤ ਬਿਬ ਏਕ, ਦੋਹਾਂ ਤੋਂ ਇੱਕ ਉਜਾੜਾ, ਜਿਹੜੇ ਦੋਹਾਂ ਤੋਂ ਇੱਕ ਹੋ ਗਏ, ਜੀਵ ਤੇ ਈਸ਼ ਦਾ ਜਿਹੜਾ ਭੇਦ ਸੀ ਉਹ ਮਿਟਾ ਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਿਰਲੇ ਬੁੱਝਣ ਵਾਲੇ ਬੁੱਝਦੇ, ਉਹ ਵਿਰਲੇ ਹੀ ਸਮਝਦਾਰ ਜਿਹੜੇ ਸਮਝਦੇ ਬੁੱਝਿਆ ਇਹੋ ਵਿਵੇਕ। ਹਜ਼ੂਰ ਕਹਿੰਦੇ ਨੇ ਇਸ ਗਿਆਨ ਨੂੰ ਉਹੀ ਸਮਝਦੇ ਇਸ ਬੁਝਾਏ ਆਪ ਹਰ, ਇਹਨਾਂ ਨੂੰ ਹਰੀ ਪਰਮੇਸ਼ੁਰ ਵਾਹਿਗੁਰੂ ਪਰਮੇਸ਼ੁਰ ਆਪ ਸਮਝਾਉਂਦਾ। ਨਾਨਕ ਕਹਿ ਵਿਚਾਰਾ, ਹਜ਼ੂਰ ਕਥਨ ਕਰਦੇ ਨੇ ਜਗ ਦਾਸ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਹੇ ਕਥਨ ਕਰਦੇ ਨੇ, ਦਾਸ ਕਥਨ ਕਰਦੇ ਨੇ, ਵਿਚਾਰਾ ਦਰਤ ਵਿਚਾਰ, ਗੁਰਮਤ ਦੀ ਵਿਚਾਰ, ਪਰਮੇਸ਼ਰ ਦੀ ਵਿਚਾਰ ਆਪ ਤੁਹਾਡੇ ਨਾਲ ਸਾਂਝੀ ਕਰਦੇ ਨੇ। ਮੁਖ ਹਾਰ ਸਤ ਹਾਰ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਜੀ, ਉਹ ਸਤ ਨਿਸ਼ਚੇ ਕਰਕੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਹੀ ਸਰੂਪ ਹਨ। ਉਹਨਾਂ ਗੁਰਮੁਖਾਂ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ, ਜਿਹੜੇ ਸਦਾ ਹੀ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਯਾਦ ਕਰਦੇ ਨੇ। ਇਹ ਸਤਿਗੁਰੂ ਜੀ ਨੇ ਪਾਵਨ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਸੀ। ਆਓ ਪਿਆਰ ਸਹਿਤ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਰਾਮ ਕਲੀ ਰਾਜ ਵਿੱਚ ਉਚਾਰਨ ਕੀਤੀ ਹੋਈ ਸੁਭ ਗੋਸ਼ਟ ਨਾਮੇ ਬਾਣੀ ਹੈ, ਸੰਗਤ ਜੀ ਇਸ ਬਾਣੀ ਦੀਆਂ 18 ਪੌੜੀਆਂ ਕੱਲ ਤੱਕ ਸਤਿਗੁਰਾਂ ਨੇ ਕਰਵਾਈਆਂ ਸਨ। ਅੱਗੇ ਵੇਲੇ ਸਿੱਖ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰਦੇ ਨੇ ਤੇ ਗੁਰੂ ਸਾਹਿਬ ਜੀ ਉੱਤਰ ਦੇਣਗੇ। ਪਿਆਰ ਸਹਿਤ ਸਰਵਣ ਕਰੀਏ ਜੀ। ਜਿਤ ਬਿਦ ਪੁਰਖਾ ਜਨਮ ਵਟਾਇਆ, ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਜੀ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਪੁਰਖਾ ਕਰਕੇ ਹਜੇ ਗੁਰੂ ਸੰਬੋਧਨ ਕਰਦੇ ਨੇ, ਸਿੱਧ ਜਿਹੜੇ ਨੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਕਿਤੇ ਬਾਲਾ ਕਹਿ ਕੇ ਪੁਕਾਰਦੇ ਨੇ ਬਾਲੇ, ਤੇ ਕਿਤੇ ਹਜ਼ੂਰ ਨੂੰ ਪੁਰਖ ਕਹਿ ਕੇ ਪੁਕਾਰਦੇ ਨੇ। ਹੁਣ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਹੇ ਪੁਰਖਾ, ਤੁਸਾਂ ਕਿਸ ਤਰੀਕੇ ਨਾਲ ਇਸ ਜਨਮ ਨੂੰ ਮਿਟਾਇਆ ਹੈ, ਤੁਸਾਂ ਇਹ ਜਨਮ ਕਿਵੇਂ ਤਬਦੀਲ ਕੀਤਾ ਹੈ, ਭਾਵ ਤੁਸਾਂ ਇਸ ਜਨਮ ਨੂੰ ਸਫਲ ਕਿਵੇਂ ਕੀਤਾ। ਨਾਹੀ ਕਹੋ ਤੁਝ ਮਨ ਲਾਇਆ, ਕਾਹੋ ਦਾ ਅਰਥ ਕਿਸ ਤਰ੍ਹਾਂ, ਕਹੋ ਦਾ ਅਰਥ ਦੇ ਮਹਾਰਾਜ ਤੁਸੀਂ ਕਿਹੜੇ ਕਠਿਨ ਸਾਧਨ ਦੇ ਨਾਲ ਜੁੜ ਕਰਕੇ ਇਹ ਮਨ ਨੂੰ ਪਰਮੇਸ਼ਰ ਨਾਲ ਜੋੜਿਆ। ਕਿਤ ਬਿਦ ਆਸਾ ਮਨਸਾ ਖਾਏ, ਹੇ ਪੁਰਖਾ ਕਿਸ ਤਰੀਕੇ ਨਾਲ ਤੁਸਾਂ ਇਹ ਪਦਾਰਥਾਂ ਦੀ ਆਸਾ ਅਤੇ ਜਿਹੜੀ ਮਨਸਾ ਵਾਸ਼ਦਾਵਾਂ ਨੇ ਵਿਕਾਰਾਂ ਦੀਆਂ, ਇਹਨਾਂ ਨੂੰ ਕਿਵੇਂ ਖਾ ਲਿਆ, ਇਹਨਾਂ ਨੂੰ ਕਿਵੇਂ ਅਭਾਵ ਕੀਤਾ।
ਜੋਤ ਬੇਦੋ ਜੋਤ ਨਿਰੰਤਰ ਪਾਈ।
ਹੇ ਗੁਰਖਾ, ਕਿਸ ਤਰੀਕੇ ਨਾਲ ਤੁਸੀਂ ਇੱਕ ਰਸ ਅੰਤਰ ਤੋਂ ਰਹਿਤ ਵਾਹਿਗੁਰੂ ਦੀ ਜੋਤ ਗਿਆਤ ਪ੍ਰਾਪਤ ਕੀਤੀ ਹੈ। ਜੋਤ ਦਾ ਅਰਥ ਗਿਆਤ ਵੀ ਹੈ ਜੀ। ਜੋਤ ਦਾ ਅਰਥ ਹੈ ਵਾਹਿਗੁਰੂ ਨਾਲ ਅਭੇਦਤਾ ਪ੍ਰਾਪਤ ਕਰ ਲੈ ਜੀ। ਤੇ ਸਿੱਧ ਪੁੱਛਦੇ ਨੇ ਵੀ ਪੁਰਖਾ, ਤੁਸੀਂ ਕਿਸ ਤਰੀਕੇ ਨਾਲ ਇੱਕ ਰਸ ਵਾਹਿਗੁਰੂ ਦੀ ਜੋਤ ਪ੍ਰਾਪਤ ਕੀਤੀ। ਵਿਨੰਦਨਤਾ ਕਿਉਂ ਖਾਈਐ ਸਾਰ। ਸਿੱਧ ਕਹਿੰਦੇ ਨੇ ਹੇ ਪੁਰਖਾ, ਬਗੈਰ ਬੰਦਾਂ ਤੋਂ ਲੋਹਾ ਕਿਵੇਂ ਖਾਈਏ? ਸਾਰ ਨਾਮ ਲੋਹੇ ਦਾ ਸੰਗਤ ਜੀ, ਖਾਈਏ ਨਾਮ ਖਾੜਦਾ ਹੈ। ਸਿੱਧ ਕਹਿੰਦੇ ਮਹਾਰਾਜ, ਜਿਹੜਾ ਸੰਸਾਰ ਹੈ ਨਾ, ਇਹ ਲੋਹੇ ਵਰਗਾ ਕਠਨ ਹੈ ਤੇ ਇਸ ਲੋਹੇ ਵਰਗੇ ਕਠਨ ਸੰਸਾਰ ਦਾ ਅਭਾਵ ਕਿਵੇਂ ਕਰੀਏ, ਨੂੰ ਕਿਵੇਂ ਖਾਈਏ? ਨਾਨਕ ਸਾਚਾ ਕਰੋ ਵਿਚਾਰ। ਹਜ਼ੂਰ ਕਤਲ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਸਾਨੂੰ ਸਿੱਧ ਕਹਿਣ ਲੱਗੇ, ਪਿਆ ਪੁਰਖਾ ਇਹ ਸੱਚਾ ਵਿਚਾਰ ਕਰਕੇ ਸਾਨੂੰ ਦੱਸ, ਇਹ ਸੱਚੀ ਵਿਚਾਰ ਦੱਸ ਕਿ ਇਹ ਜਿਹੜਾ ਲੋਹੇ ਵਰਗਾ ਕਠਨ ਸੰਸਾਰ ਹੈ ਨਾ, ਤੇ ਇਹਨੂੰ ਕਿਵੇਂ ਖਾਧਾ ਜਾ ਸਕਦਾ, ਇਹਨੂੰ ਅਭਾਵ ਕਿਵੇਂ ਕੀਤਾ ਜਾ ਸਕਦਾ? ਉੱਥੋਂ ਤੀਕ ਸੰਗਤ ਜੀ ਸਿੱਧਾ ਨੇ ਕੋਈ ਤਕਰੀਬਨ ਸ਼ੀਲ ਸਵਾਲ ਕੀਤੇ ਨੇ। ਹੁਣ ਸਤਿਗੁਰੂ ਜੀ ਅੱਗੇ ਉੱਤਰ ਦਿੰਦੇ ਨੇ, ਮੁਰਗੀ ਜਨਮੇ ਗਵਨ ਮਿਟਾਇਆ। ਹਜ਼ੂਰ ਕਹਿੰਦੇ ਨੇ ਐ ਸਿੱਧੋ, ਸਤਿਗੁਰ ਕਾ ਜਨਮੇ, ਸਤਿਗੁਰੂ ਦੇ ਘਰ ਵਿੱਚ ਜਦੋਂ ਦਾ ਸਾਡਾ ਜਨਮ ਹੋਇਆ ਹੈ ਉਦੋਂ ਦਾ ਅਸੀਂ ਗਵਨ ਆਉਣਾ ਤੇ ਜਾਣਾ ਇਹ ਮਿਟਾ ਲਿਆ ਹੈ। ਸਤਿਗੁਰੂ ਜੀ ਦਾ, ਸਤਿਗੁਰੂ ਜੀ ਦੇ ਘਰ ਵਿੱਚ ਜਨਮ ਕਦੋਂ ਹੋਇਆ? ਜਦੋਂ ਹਜ਼ੂਰ ਨੇ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਜਾ ਕੇ ਤੇ ਬੇਨਤੀ ਕੀਤੀ ਸੀ। ਸਾਡੀ ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ, ਜਦੋਂ ਗੁਰੂ ਸਾਹਿਬ ਜੀ ਵਾਹਿਗੁਰੂ ਦੇ ਦਰ ਤੇ ਗਏ ਤੇ ਪਰਮੇਸ਼ਰ ਨੇ ਪੁੱਛਿਆ ਸੀ, ਪੁਰਖਾ ਤੈਨੂੰ ਤੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਭੇਜਿਆ ਸੀ, ਤੂੰ ਵਾਪਸ ਆ ਗਿਆ? ਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਬੇਨਤੀ ਕੀਤੀ ਹੱਥ ਜੋੜ ਕੇ, ਐ ਪਰਮੇਸ਼ਰ, ਮਾਤ ਲੋਕ ਵਿੱਚ ਤਾਂ ਗੁਰੂ ਧਾਰਨ ਦੀ ਪ੍ਰਥਾ ਹੈ, ਪਰ ਮਹਾਰਾਜ ਮੈਂ ਵੇਖਿਆ ਲੋਕੇ ਪੂਰਾ ਗੁਰੂ ਕੋਈ ਨਹੀਂ, ਮੈਂ ਆਪ ਜੀ ਨੂੰ ਗੁਰੂ ਧਾਰਨ ਵਾਸਤੇ ਆਇਆ ਹਾਂ, ਮੇਰੇ ਤੇ ਕਿਰਪਾ ਕਰੋ ਤੇ ਮਹਾਰਾਜ ਮੈਨੂੰ ਗੁਰਮੰਤਰ ਦੀ ਦਾਤ ਬਖਸ਼ੋ। ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਂਮੰਤਰ ਦੀ ਦਾਤ ਦਿੱਤੀ ਹੈ। ਇੱਕੋ ਅਹੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਨੂੰ ਮਹਾਂਮੰਤਰ ਕਿਹਾ ਜਾਂਦਾ, ਔਰ ਕਈ ਲੋਕ ਇਹਨੂੰ ਮੂਲ ਮੰਤਰ ਵੀ ਮੰਨਦੇ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਸੰਗਤ ਜੀ, ਮਹਾਂਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਂਮੰਤਰ ਦਾ ਜਾਪ ਕਰਦੇ ਨੇ, ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਤੇ ਸਤਿਗੁਰੂ ਜੀ ਸਿੱਧਾ ਨੂੰ ਕਹਿੰਦੇ ਨੇ ਐ ਸਿੱਧੋ, ਜਦੋਂ ਦਾ ਭਾਈ ਸਾਡਾ ਜਨਮ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਹੋਇਆ ਨਾ, ਉਦੋਂ ਦਾ ਅਸੀਂ ਮਹਾਂਮੰਤਰ ਜਪ ਕੇ ਤੇ ਆਵਾਜਾਵਨ ਮਿਟਾ ਲਿਆ ਹੈ। ਹੁਣ ਜਦੋਂ ਕੋਈ ਪ੍ਰਾਣੀ ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਨਾ ਜੀ, ਤੇ ਪੰਜ ਪਿਆਰੇ ਉਪਦੇਸ਼ ਕਰਦੇ ਨੇ ਸਤਿਗੁਰ ਕੇ ਜਨਮ ਹੈ ਜਗਨ ਮਿਟਾਇਆ। ਅੱਜ ਤੋਂ ਤੁਹਾਡਾ ਜਨਮ ਜਿਹੜਾ ਨਾ ਜੀ ਉਹ ਗੁਰੂ ਘਰ ਵਿੱਚ ਹੋ ਗਿਆ ਹੈ। ਇੱਕ ਜਨਮ ਸਾਡਾ ਮਾਤਾ ਪਿਤਾ ਦੇ ਘਰ ਵਿੱਚ ਹੁੰਦਾ ਹੈ, ਇਹ ਸੰਗਤ ਜੀ ਦੂਜਾ ਜਨਮ ਸਾਡਾ ਗੁਰੂ ਦੇ ਘਰ ਵਿੱਚ ਹੁੰਦਾ ਹੈ। ਜਦੋਂ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਤੇ ਉਦੋਂ ਪੰਜ ਪਿਆਰੇ ਸਾਨੂੰ ਉਪਦੇਸ਼ ਕਰਦੇ ਨੇ ਭਾਈ ਅੱਜ ਤੋਂ ਤੁਹਾਡਾ ਜਨਮ ਗੁਰੂ ਘਰ ਵਿੱਚ ਹੋਇਆ ਹੈ, ਅੱਜ ਤੋਂ ਤੁਹਾਡੇ ਧਰਮ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਅੱਜ ਤੋਂ ਤੁਹਾਡੇ ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ, ਅੱਜ ਤੋਂ ਤੁਸੀਂ ਅਨੰਦਪੁਰ ਸਾਹਿਬ ਜੀ ਦੇ ਵਾਸੀ ਹੋ। ਸੰਗਤ ਜੀ ਇਸ ਤਰ੍ਹਾਂ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਪੁਰਾਤਨ ਸਿੱਖ ਸੀ ਨਾ, ਜਦੋਂ ਉਹਨਾਂ ਨੂੰ ਪੁਲਿਸ ਫੜਦੀ ਸੀ ਤੇ ਪੁਲਿਸ ਵਾਲੇ ਪੁੱਛਦੇ ਵੀ ਤੇਰੇ ਪਿਤਾ ਦਾ ਨਾਮ ਕੀ ਹੈ, ਤੇ ਉਹਨਾਂ ਨੇ ਕਹਿਣਾ ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਤੁਸੀਂ ਰਹਿੰਦੇ ਕਿੱਥੇ ਹੋ? ਉਹਨਾਂ ਨੇ ਕਹਿਣਾ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਹਾਂ, ਤੇ ਪੁਲਿਸ ਵਾਲਿਆਂ ਨੇ ਕਹਿਣਾ ਵੀ ਇਹਨਾਂ ਨੇ ਸੱਚ ਥੋੜਾ ਦੱਸਣਾ। ਉਹ ਭਾਵੇਂ ਸੱਚ ਦਰਸਾ ਰਹੇ ਸੀਗੇ, ਉਹਨਾਂ ਕਹਿਣਾ ਇਹ ਸੱਚ ਨਹੀਂ ਦੱਸਦੇ। ਸੰਗਤ ਜੀ ਸਤਿਗੁਰ ਦਾ ਜਨਮ ਗਵਨ ਮਿਟਾਇਆ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧ ਜਿਸ ਦਿਨ ਦਾ ਸਾਡਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਜਨਮ ਹੋਇਆ ਸਾਨੂੰ ਮਹਾਂਮੰਤਰ ਦੀ ਪ੍ਰਾਪਤੀ ਹੋਈ ਹੈ, ਅਸੀਂ ਮਹਾਂਮੰਤਰ ਦਾ ਜਾਪ ਕਰਕੇ ਆਪਣੇ ਆਵਾਜਾਈ ਨੂੰ ਮਿਟਾ ਲਿਆ, ਰਾਤੀ ਇਹੋ ਮਨ ਲਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਨਹਦ, ਜੋ ਹੱਦ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ, ਉਹਦੇ ਨਾਲ ਅਸਾਂ ਆਪਣੇ ਇਸ ਮਨ ਨੂੰ ਲਾ ਲਿਆ, ਮਨਸਾ ਆਸਾ ਸਬਦ ਜਲਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਸ਼ਦਾਵਾ, ਤੇ ਜਿਹੜੀ ਇੱਛਾ ਸੀ ਨਾ ਇਹ ਗੁਰੂ ਦੇ ਉਪਦੇਸ਼ ਦੁਆਰਾ ਮਹਾਂਮੰਤਰ ਦੁਆਰਾ ਇਹਨੂੰ ਜਲਾਈ ਸਾੜ ਦਿੱਤਾ। ਗੁਰਮੁਖ ਜੋਤ ਨਿਰੰਤਰ ਪਾਈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖ ਜੋਤ ਨਿਰੰਤਰ ਪਾਈ। ਸਤਿਗੁਰੂ ਪਾਤਸ਼ਾਹ ਜੀ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਨਿਰੰਤਰ ਇੱਕ ਰਸ ਵਾਹਿਗੁਰੂ ਦੀ ਗਿਆਤ ਵਾਹਿਗੁਰੂ ਦੀ ਸੋਧੀ ਅਸਾਂ ਪ੍ਰਾਪਤ ਕਰ ਲਈ। ਰਾਗਣ ਮੇਟੇ ਖਾਈਆ ਸਾਰ, ਹਜ਼ੂਰ ਕਹਿੰਦੇ ਨੇ ਐਸੇ ਤੋਂ ਜਿਹੜਾ ਤੁਸੀਂ ਕਿਹਾ ਸੀ ਨਾ ਕਿ ਸੰਸਾਰ ਬੜਾ ਕਠਿਨ ਹੈ, ਲੋਹੇ ਵਰਗਾ ਸਖਤ ਹੈ, ਤੈਨੂੰ ਕਿਵੇਂ ਖਾਈਏ? ਹੁਣ ਸਤਿਗੁਰੂ ਜੀ ਕਹਿੰਦੇ ਨੇ ਤ੍ਰੈ ਗੁਣ ਮੇਟੇ ਖਾਈਏ ਸਾਰ, ਜਿਹੜੇ ਤਿੰਨ ਗੁਣ ਨੇ ਨਾ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ, ਇਹਨਾਂ ਤਿੰਨਾਂ ਗੁਣਾਂ ਨੂੰ ਮਿਟਾ ਲਈਏ ਤੇ ਫਿਰ ਇਹ ਜਿਹੜਾ ਸਾਰ ਲੋਹੇ ਵਰਗਾ ਰਸ ਸੰਸਾਰ ਕਠਿਨ ਹੈ ਇਹਨੂੰ ਖਾ ਲਈਦਾ, ਇਹਨੂੰ ਅਭਾਵ ਕਰ ਲਈਦਾ, ਭਾਵ ਇਹਦੇ ਵਿੱਚ ਰਹਿੰਦਿਆਂ ਹੀ ਇਹਦੇ ਤੋਂ ਨਿਰਦੇਹ ਹੋ ਜਾਈਦਾ। ਨਾਨਕ ਤਾਰੇ ਤਾਰਨ ਹਾਰ, ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸ ਤੋਂ ਜੋ ਵਾਹਿਗੁਰੂ ਪਰਮੇਸ਼ਰ ਤਾਰਨ ਵਾਲਾ ਹੈ ਨਾ, ਫਿਰ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ। ਸੰਗਤ ਜੀ ਇਹ ਕੋਈ ਸਿੱਧਾ ਨੂੰ ਸਵਾਲ ਕੀਤੇ ਸਨ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਕੀਤੇ ਸਵਾਲਾਂ ਦਾ ਉੱਤਰ ਦਿੱਤਾ ਹੈ। ਜਿਵੇਂ ਅੱਗੇ ਇੱਕ ਸਿੱਧ ਆਵੇਗਾ ਉਹ ਵੀ ਸਤਿਗੁਰੂ ਜੀ ਨੂੰ ਸਵਾਲ ਕਰੇਗਾ ਇੱਕ ਵੀ ਪੌੜੀ ਵਿੱਚ, ਔਰ ਸਤਿਗੁਰੂ ਜੀ ਇੱਕ ਵੀ ਪੌੜੀ ਦਾ ਜਿਹੜਾ ਜਵਾਬ ਹੈ ਨਾ ਜੀ ਉਹ ਕਈ ਵੀ ਪੌੜੀ ਵਿੱਚ ਦੇਣਗੇ। ਪੜ੍ਹ ਕੇ ਆਇਆ ਸੀ, ਉਹਨੇ ਕੋਈ ਸਵਾਲ ਕੀਤੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਉੱਤਰ ਦਿੱਤਾ 22ਵੀਂ ਪੌੜੀ ਵਿੱਚ। ਤੇ 23ਵੀਂ ਪੌੜੀ ਦੇ ਵਿੱਚ ਫਿਰ ਸੰਗਤ ਜੀ ਇਹ 21ਵੀਂ ਪੌੜੀ ਜਿਹਦੀ ਅੱਗੇ ਕਥਾ ਆਰੰਭ ਹੋਣੀ ਹੈ ਉਹਦਾ ਜਵਾਬ ਸਤਿਗੁਰੂ ਜੀ ਦੇਣਗੇ। ਸਤਿਗੁਰੂ ਜੀ ਰਹਿਮਤ ਕਰਨ, ਸਤਿਗੁਰਾਂ ਦਾ ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਅਸੀਂ ਇੱਕ ਵਾਹਿਗੁਰੂ ਦੇ ਨਾਲ ਸਦੇਵ ਨਾਲ ਜੁੜੇ ਰਹੀਏ। ਸਤਿਗੁਰੂ ਜੀ ਦਾ ਕਿਰਪਾਲ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਮਨਸਾ ਆਸਾ ਸਬਦ ਜਲਾਈ ਗੁਰਮੁਖ ਅੰਤਰ ਗੁਰਾਈ ਤ੍ਰੈ ਗੁਣ ਦੇ